ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਿੱਘੀ ਮਿੱਠੀ ਪਿਆਰੀ ਗੋਦ ਵਿੱਚ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰੇ ਮਹਾਂਪੁਰਖਾਂ ਵੱਲੋਂ ਲਿਖੀਆਂ ਗਈਆਂ ਬਹੁਤ ਵਡਮੁੱਲੀਆਂ ਲਿਖਤਾਂ ਵਿੱਚੋਂ ਅੱਜ ਜੋ ਗੁਰਮੁਖ ਪਿਆਰੇ ਸਾਨੂੰ ਇੱਕ ਐਸੀ ਬਿਮਾਰੀ ਬਾਰੇ ਦੱਸਣਗੇ ਜੋ ਕਿ ਸਾਨੂੰ 99% ਨੂੰ ਲੱਗੀ ਹੋਈ ਹੈ ਅਤੇ ਉਸਦਾ ਇਲਾਜ ਵੀ ਦੱਸਣਗੇ, ਆਓ ਉਹਨਾਂ ਦੇ ਬਚਨਾਂ ਦੁਆਰਾ ਇਹ ਸਰਵਣ ਕਰੀਏ। ਮਜ਼੍ਹਬੀ ਤਸਵ ਦੇ ਉੱਤੇ ਮਹਾਂਪੁਰਖਾਂ ਨੇ 3 ਲੇਖਾਂ ਦੀ ਲੜੀ ਲਿਖੀ ਹੈ, ਇਹ ਦੂਜੇ ਭਾਗ ਨਾਲ ਆਪਾਂ ਸਾਂਝ ਕਰਾਂਗੇ। ਆਓ ਧਿਆਨ ਸਹਿਤ ਸਰਵਣ ਕਰਨ ਦੀ ਕਿਰਪਾਲਤਾ ਕਰਨੀ ਜੀ। ਅਕਾਲ ਪੁਰਖ ਨੇ ਇਨਸਾਨ ਨੂੰ ਆਪਣੇ ਸਰੂਪ ਵਿੱਚ ਘੜਿਆ ਹੈ। ਹਾਂਜੀ, ਅਕਾਲ ਪੁਰਖ ਨੇ ਇਨਸਾਨ ਨੂੰ ਆਪਣੇ ਸਰੂਪ ਵਿੱਚ ਘੜਿਆ ਹੈ। ਇਨਸਾਨ ਅੰਦਰ ਜੋ ਆਤਮਾ ਹੈ ਉਹ ਅਕਾਲ ਪੁਰਖ ਦੀ ਹੀ ਜੋਤ ਜਾਂ ਉਸਦਾ ਹੀ ਪ੍ਰਕਾਸ਼ ਹੈ। 5 ਭੌਤਿਕ ਸਰੀਰ ਨੂੰ ਜੀਵਨ ਦੇਣ ਵਾਲੀ ਇਹ ਜੋਤ ਹੀ ਹੈ। ਹਾਂਜੀ, 5 ਭੌਤਿਕ ਸਰੀਰ ਨੂੰ ਜੀਵਨ ਦੇਣ ਵਾਲੀ ਇਹ ਜੋਤ ਹੀ ਹੈ ਜਿਸ ਨੂੰ ਉਸ ਸਿਰਜਣਹਾਰੇ ਨੇ ਆਪ ਹੀ ਇਸ ਸਰੀਰ ਵਿੱਚ ਰੱਖਿਆ ਹੈ। ਇਹ ਸਰੀਰਾ ਮੇਰਿਆ, ਹਰ ਤੁਮੇ ਜੋਤ ਰੱਖੀ ਤਾਂ ਤੂੰ ਜਗਮੇ ਆਇਆ। ਫਿਰ ਗੁਰਬਾਣੀ ਵਿੱਚ ਇਹ ਤਕੀਦ ਕੀਤੀ ਹੈ ਕਿ ਹੇ ਮਨ, ਤੂੰ ਆਪਣੀ ਮੂਲ ਜੋਤ ਨੂੰ ਪਛਾਣ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਜਦੋਂ ਸਾਡੇ ਅੰਦਰ ਅਕਾਲ ਪੁਰਖ ਦੀ ਜੋਤ ਵੱਸ ਰਹੀ ਹੈ ਤਾਂ ਫਿਰ ਜੋਤ ਸਰੂਪ ਵਾਲੇ ਸਾਰੇ ਇਲਾਹੀ ਗੁਣ ਵੀ ਇਨਸਾਨੀ ਆਤਮਾ ਵਿੱਚ ਹੋਣੇ ਲਾਜ਼ਮੀ ਹਨ। ਹਾਂਜੀ, ਜਦੋਂ ਸਾਡੇ ਅੰਦਰ ਅਕਾਲ ਪੁਰਖ ਦੀ ਜੋਤ ਵੱਸ ਰਹੀ ਹੈ ਤਾਂ ਫਿਰ ਜੋਤ ਸਰੂਪ ਵਾਲੇ ਸਾਰੇ ਇਲਾਹੀ ਗੁਣ ਵੀ ਇਨਸਾਨੀ ਆਤਮਾ ਵਿੱਚ ਹੋਣੇ ਲਾਜ਼ਮੀ ਹਨ। ਪਰੰਤੂ ਜੇਕਰ ਅਜਿਹਾ ਦਿਖਾਈ ਨਹੀਂ ਦਿੰਦਾ ਤਾਂ ਇਸ ਦਾ ਕੀ ਕਾਰਨ ਹੈ? ਮਾਇਕੀ ਭਰਮ ਭੁਲਾਵੇ ਵਿੱਚ ਹਉਮੈ ਦੇ ਅਧੀਨ ਇਨਸਾਨ ਦੇ ਜੋਤ ਸਰੂਪੀ ਮਨ ਦੇ ਉਦਾਲੇ ਮਾਇਆ ਦੀ ਕਾਲਖ ਚੜ੍ਹ ਗਈ ਹੈ। ਇਹ ਕਾਲਖ ਜਾਂ ਮੈਲ ਮਨ ਉੱਤੇ ਸਿਰਫ ਇਸ ਜਨਮ ਵਿੱਚ ਹੀ ਨਹੀਂ ਬਲਕਿ ਪਿਛਲੇ ਜਨਮਾਂ ਤੋਂ ਚੱਲੀ ਆਈ ਹੈ। ਜਨਮ ਜਨਮ ਕੀ ਇਸ ਮਨ ਕੋ ਮਲ ਲੱਗ ਗਈ, ਕਾਲਾ ਹੋਆ ਸਿਆ। ਮਾਇਆ ਦੇ ਭਰਮ ਭੁਲਾਵੇ ਦੇ ਹਨੇਰ ਵਿੱਚ ਅਸੀਂ ਆਪਣੇ ਜੋਤ ਸਰੂਪੀ ਅਸਲੇ ਜਾਂ ਵਿਰਾਸਤ ਨੂੰ ਭੁੱਲ ਗਏ ਹਾਂ। ਹਾਂਜੀ, ਮਾਇਆ ਦੇ ਭਰਮ ਭੁਲਾਵੇ ਦੇ ਹਨੇਰ ਵਿੱਚ ਅਸੀਂ ਆਪਣੇ ਜੋਤ ਸਰੂਪੀ ਅਸਲੇ ਜਾਂ ਵਿਰਾਸਤ ਨੂੰ ਭੁੱਲ ਗਏ ਹਾਂ, ਜਿਸ ਕਾਰਨ ਅਸੀਂ ਹਉਮੈ ਅਤੇ ਮੈਂ ਮੇਰੀ ਦੀ ਭਾਵਨਾ ਵਿੱਚ ਪ੍ਰਵਿਰਤ ਹੋ ਗਏ ਹਾਂ। ਲਿਵ ਛੁੜਕੀ ਲੱਗੀ ਤਿਸ਼ਨਾ, ਮਾਇਆ ਅਮਰ ਵਰਤਾਇਆ। ਹਉਮੈ ਮੈਂ ਮੇਰੀ ਦੀ ਅਗਿਆਨਤਾ ਵਿੱਚ ਅਸੀਂ ਪ੍ਰਵਿਰਤ ਹੋ ਕੇ ਸੋਚਦੇ ਅਤੇ ਕਰਮ ਕਰਦੇ ਹਾਂ ਅਤੇ ਨਤੀਜੇ ਭੁਗਤਦੇ ਹਾਂ। ਜਿਹਾ ਬੀਜੈ ਸੋ ਲੂਣੇ ਕਰਮਾ ਸੰਧੜਾ ਖੇਤ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰਜਨਾ। ਅਸਣੀ ਆਪਣੇ ਪਾਪਾਂ ਤੋਂ ਬਚਣ ਲਈ ਅਤੇ ਆਤਮਿਕ ਲੋੜਾਂ ਦੀ ਪੂਰਤੀ ਲਈ ਕੋਈ ਨਾ ਕੋਈ ਧਰਮ ਜਾਂ ਮਜ਼ਹਬ ਧਾਰਦੇ ਹਾਂ। ਹਉਮੈ ਅਤੇ ਮੈਂ ਮੇਰੀ ਵਾਲੀ ਬਿਰਤੀ ਨਾਲ ਇਨਸਾਨ ਆਪੋ ਆਪਣੇ ਖਿਆਲਾਂ, ਨਿਸ਼ਚਿਆਂ, ਧਰਮ ਜਾਂ ਮਜ਼ਹਬ ਨੂੰ ਹੀ ਵਿਸ਼ੇਸ਼ਤਾ ਦਿੰਦਾ ਹੈ ਅਤੇ ਉਹਨਾਂ ਦੀ ਵਡਿਆਈ ਕਰਦਾ ਹੈ, ਪਰੰਤੂ ਹੋਰਨਾਂ ਦੇ ਧਰਮਾਂ ਦੀ ਨਿਖੇਧੀ ਕਰਦਾ ਹੈ। ਹਾਂਜੀ, ਹਉਮੈ ਅਤੇ ਮੈਂ ਮੇਰੀ ਵਾਲੀ ਬਿਰਤੀ ਨਾਲ ਇਨਸਾਨ ਆਪੋ ਆਪਣੇ ਖਿਆਲਾਂ, ਨਿਸ਼ਚਿਆਂ, ਧਰਮ ਜਾਂ ਮਜ਼ਹਬ ਨੂੰ ਹੀ ਵਿਸ਼ੇਸ਼ਤਾ ਦਿੰਦਾ ਹੈ ਅਤੇ ਉਹਨਾਂ ਦੀ ਵਡਿਆਈ ਕਰਦਾ ਹੈ, ਪਰੰਤੂ ਹੋਰਨਾਂ ਦੇ ਧਰਮਾਂ ਦੀ ਨਿਖੇਧੀ ਕਰਦਾ। ਇਸ ਤਰ੍ਹਾਂ ਇਹ ਆਪਣੱਤ ਹੀ ਖਿੱਚੋ ਤਾਣ, ਖੁਦਗਰਜੀ, ਵੈਰ ਵਿਰੋਧ, ਵਾਦ ਵਿਵਾਦ, ਨਫ਼ਰਤ, ਤੁਸਵ, ਲੜਾਈ, ਜ਼ੁਲਮ ਦਾ ਕਾਰਨ ਬਣਦੀ ਹੈ। ਧਰਮ ਜਾਂ ਮਜ਼ਹਬ ਦੀ ਬਾਬਤ ਸਾਡੇ ਖਿਆਲ, ਨਿਸ਼ਚੇ, ਸ਼ਰਧਾ, ਕਰਮਕਾਂਡ, ਜਗਿਆਸਾ ਸਾਡੇ ਭਰਮ ਭੁਲਾਵੇ ਵਿੱਚੋਂ ਉਭਰਦੇ ਹਨ ਅਤੇ ਇਹਨਾਂ ਉੱਤੇ ਹਉਮੈ ਜਾਂ ਮੈਂ ਮੇਰੀ ਦੀ ਰੰਗਤ ਚੜ੍ਹੀ ਹੁੰਦੀ ਹੈ। ਇਸ ਲਈ ਆਪੋ ਧਾਰੇ ਹੋਏ ਧਾਰਮਿਕ ਖਿਆਲ ਅਤੇ ਨਿਸ਼ਚੇ ਉਪਰੇ ਜਿਹੇ ਦਿਖਾਵੇ ਮਾਤਰ, ਰੀਸੋ ਰੀਸੀ, ਮਾਨਸਿਕ ਤਸੱਲੀ ਵਾਲੇ ਹੀ ਹੁੰਦੇ ਹਨ। ਆਪੋ ਧਾਰੇ ਹੋਏ ਧਾਰਮਿਕ ਖਿਆਲ ਅਤੇ ਨਿਸ਼ਚੇ ਉਪਰੇ ਜਿਹੇ ਦਿਖਾਵੇ ਮਾਤਰ, ਰੀਸੋ ਰੀਸੀ, ਮਾਨਸਿਕ ਤਸੱਲੀ ਵਾਲੇ ਹੀ ਹੁੰਦੇ ਹਨ। ਪਰ ਜੇ ਗੌਰ ਨਾਲ ਡੂੰਘਾ ਵਿਚਾਰਿਆ ਜਾਵੇ ਤਾਂ ਅਨੁਭਵ ਹੋਵੇਗਾ ਕਿ ਰੱਬ ਇੱਕ ਹੈ, ਹੁਕਮ ਇੱਕ ਹੈ, ਜੋਤ ਇੱਕ ਹੈ, ਪ੍ਰਕਾਸ਼ ਇੱਕ ਹੈ, ਸ਼ਬਦ ਇੱਕ ਹੈ, ਬਾਣੀ ਇੱਕ ਹੈ, ਕੁਦਰਤ ਇੱਕ ਹੈ। ਇਸ ਏਕੇ ਦੇ ਸਰੂਪਾਂ ਨੂੰ ਗੁਰਬਾਣੀ ਵਿੱਚ ਇਉਂ ਦਰਸਾਇਆ ਗਿਆ ਹੈ, ਏਕ ਅਨੇਕ ਵਿਆਪਕ ਪੂਰਕ, ਜਦ ਦੇਖੂੰ ਤਤ ਸੋਈ, ਮਾਇਆ ਚਿੱਤਰ ਬਚਿੱਤਰ ਵਿਮੋਹਤ, ਬਿਰਲਾ ਬੂਝੈ ਕੋਈ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਨਹੀਂ ਬਿਨ ਨਹੀਂ ਕੋਈ। ਸੂਤ ਏਕ ਮਨ ਸਤ ਸਹੰਸ ਜੈਸੇ, ਓਤ ਪੋਤ ਪ੍ਰਭ ਸੋਈ ਰਹਾਓ, ਜਲ ਤਰੰਗ ਔਰ ਫੇਨ ਬੁਧਵਦਾ, ਜਲ ਤੇ ਪਿੰਨ ਨਾ ਹੋਈ, ਇਹ ਪ੍ਰਪੰਚ ਪਾਰ ਬ੍ਰਹਮ ਕੀ ਲੀਲਾ, ਵਿਜਿਤ ਆਨ ਨਾ ਹੋਈ। ਮਿਥਿਆ ਪਰਮ ਔਰ ਸੁਪਰ ਮਨੋਰਥ, ਸੱਤ ਪਦਾਰਥ ਜਾਣਿਆ, ਸੋਕ੍ਰਿਤ ਮਨਸਾ ਗੁਰ ਉਪਦੇਸੀ, ਜਾਗਤ ਹੀ ਮਨ ਮਾਨਿਆ, ਕਹਿਤ ਨਾਮ ਦਿਓ ਹਰ ਕੀ ਰਚਨਾ, ਦੇਖੋ ਹਿਰਦੈ ਵਿਚਾਰੀ, ਘਟ ਘਟ ਅੰਤਰ ਸਰ ਨਿਰੰਤਰ, ਕੇਵਲ ਏਕ ਮਰਾਰੀ। ਫਰੀਦਾ ਖਾਲਕ ਖਲਕ ਮੈਂ, ਖਲਕ ਬਸੈ ਰੱਬ ਮਾਹੇ, ਮੰਦਾ ਕਿਸ ਨੂੰ ਆਖੀਏ, ਜਾਂ ਤਿਸ ਵਿਨ ਕੋਈ ਨਾਹੀਂ। ਡੇਰਾ ਮਸੀਤ ਸੋਈ, ਪੂਜਾ ਔਰ ਨਵਾਜ਼ ਹੋਈ, ਮਾਨ ਸਭ ਏਕ ਪੈ ਅਨੇਕ ਕੋ ਪਰਮਾਓ ਹੈ, ਦੇਵਤਾ ਅਦੇਵ ਜਸ਼ ਗੰਧਰੰਬ ਤੁਰਕ ਹਿੰਦੂ, ਨਿਆਰੇ ਨਿਆਰੇ ਦੇਸਨ ਕੇ ਭੇਸ ਕੋ ਪਰਮਾਓ ਹੈ, ਇੱਕ ਹੈ ਨੈਣ, ਇੱਕ ਹੈ ਕਾਨ, ਇੱਕ ਹੈ ਦੇਹ, ਇੱਕ ਹੈ ਬਾਨ, ਖਾਕ ਬਾਦ ਆਤਿਸ਼ ਔ ਆਪ ਕੋ ਰਲਾਓ ਹੈ, ਅੱਲੈ ਅਭੇਕ ਸੋਈ, ਪ੍ਰਾਣ ਔ ਕੁਰਾਨ ਹੋਈ, ਇੱਕ ਹੀ ਸਰੂਪ ਸਭੇ ਇੱਕ ਹੀ ਬਣਾਓ ਹੈ। ਕਉ ਪਇਓ ਮੁੰਡਿਆ ਸੰਨਿਆਸੀ, ਕਉ ਯੋਗੀ ਪਇਓ ਕੋਈ ਬ੍ਰਹਮਚਾਰੀ, ਕੋ ਜਤੀ ਅਨੁਮਾਨ ਬੋ, ਹਿੰਦੂ ਤੁਰਕ ਕਉ ਰਾਫ ਜੀ ਇਮਾਮ ਸਾਫੀ, ਮਾਨ ਕੀ ਜਾਤ ਸਭੇ ਇੱਕ ਹੈ ਪਹਿਚਾਨ। ਸਾਰੇ ਜੀਵ ਇੱਕ ਇਲਾਹੀ ਜੋਤ ਤੋਂ ਪ੍ਰਗਟ ਹੋਏ ਹਨ। ਹਾਂਜੀ, ਸਾਰੇ ਜੀਵ ਇੱਕ ਇਲਾਹੀ ਜੋਤ ਤੋਂ ਪ੍ਰਗਟ ਹੋਏ ਹਨ। ਸਾਡਾ ਮੂਲ ਸਰੋਤ ਅਤੇ ਵਿਰਸਾ ਵੀ ਇੱਕੋ ਹੀ ਹੈ। ਇਸ ਲਈ ਸਾਰੇ ਲੋਕਾਂ ਦਾ ਇਖਲਾਕੀ ਅਤੇ ਧਾਰਮਿਕ ਫਰਜ਼ ਬਣਦਾ ਹੈ ਕਿ ਉਹ ਆਪਸ ਵਿੱਚ ਮੁਖਾਲਫਤ ਦੀ ਬਜਾਏ ਰਵਾਦਾਰੀ, ਵੈਰ ਵਿਰੋਧ ਦੀ ਬਜਾਏ ਮੈਤਰੀ ਭਾਵ, ਘਿਰਨਾ ਦੀ ਬਜਾਏ ਪਿਆਰ, ਤੁਸਬ ਦੀ ਬਜਾਏ ਵਿਸ਼ਾਲਤਾ, ਝਗੜਿਆਂ ਦੀ ਬਜਾਏ ਮਿਲਾਪ, ਦਿਲ ਤੋੜਨ ਦੀ ਬਜਾਏ ਦਿਲ ਜੋੜਨ, ਤਬਾਹੀ ਦੀ ਬਜਾਏ ਅਸਾਰੂ ਵਿਚਾਰ ਭਾਵਨਾ ਨਾਲ ਮਿਲ ਜੁਲ ਕੇ ਵਰਤ ਵਰਤਾਰਾ ਕਰਨ। ਗੁਰਬਾਣੀ ਸਾਡੀ ਇਸ ਵਿਸ਼ੇ ਸੰਬੰਧੀ ਇਉਂ ਅਗਵਾਈ ਕਰਦੀ ਹੈ, ਫਰੀਦਾ ਜੋਤੈ ਮਾਰਨ ਮੁਕੀਆਂ, ਤਿੰਨਾਂ ਨਾ ਮਾਰੇ ਘੁੰਮ, ਆਪ ਨੜੇ ਕਰ ਜਾਈਏ ਪੈਰ ਤਿੰਨਾਂ ਦੇ ਚੁੰਮ। ਫਰੀਦਾ ਜੇ ਤੂੰ ਅਕਲ ਲਤੀਫ, ਕਾਲੇ ਲਿਖਣਾ ਲੇਖ, ਆਪ ਨਰੇ ਗਰੀਬਾਨ ਮੈਂ ਸਿਰ ਨੀਵਾਂ ਕਰ ਦੇ। ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ, ਦੇਹੀ ਰੋਗ ਨਾ ਲੱਗਈ, ਪੱਲੇ ਸਭ ਕੁਛ ਪਾਏ। ਸਭਨਾ ਮਨ ਮਾਣਕ ਠਾਹਣ ਮੂਲ ਮਚਾਂਗ ਮਾਂ, ਜੇ ਤੋ ਪਿਰੀਆ ਦੀ ਸਿੱਖ ਹਿਆਉ ਨਾ ਠਾਹੇ ਕਹੀਦਾ। ਅਕਾਲ ਪੁਰਖ ਨੇ ਹਰ ਇੱਕ ਜੀਵ ਨੂੰ ਖਿਆਲਾਂ ਬਲਬਲਿਆਂ ਰੀਝਾਂ ਨਿਸ਼ਚਿਆਂ ਕਰਮਾਂ ਧਰਮਾਂ ਦੀ ਆਜ਼ਾਦੀ ਦਿੱਤੀ ਹੋਈ ਹੈ। ਇਸ ਤਰ੍ਹਾਂ ਹਰ ਇੱਕ ਜੀਵ ਨੂੰ ਆਪਣੇ ਨਿਸ਼ਚਿਆਂ ਅਨੁਸਾਰ ਧਰਮ ਜਾਂ ਮਜ਼ਹਬ ਧਾਰਨ ਅਤੇ ਉਸ ਦੇ ਅਸੂਲਾਂ ਅਨੁਸਾਰ ਜੀਵਨ ਬਤੀਤ ਕਰਨ ਦਾ ਵੀ ਹੱਕ ਹੈ। ਇਸ ਲਈ ਇੱਕ ਦੂਸਰੇ 'ਤੇ ਧਰਮ ਅਤੇ ਸਿਧਾਂਤਾਂ ਵਿੱਚ ਦਖਲ ਦੇਣਾ ਮੁਖਾਲਫਤ ਕਰਨ, ਘਿਰਨਾ ਕਰਨ, ਤੁਸਬ ਕਰਨ, ਮਖੌਲ ਉਡਾਉਣ, ਨਰਾਦੀ ਕਰਨ ਦਾ ਕਿਸੇ ਨੂੰ ਕੋਈ ਹੱਕ ਨਹੀਂ ਹੈ। ਪਰ ਇਸ ਮਾਨਸਿਕ ਆਜ਼ਾਦੀ ਦੀ ਇੱਕ ਜ਼ਰੂਰੀ ਸ਼ਰਤ ਇਹ ਹੈ ਕਿ ਦੂਜਿਆਂ ਦੇ ਧਾਰਮਿਕ ਖਿਆਲਾਂ ਨਿਸ਼ਚਿਆਂ ਸਿਧਾਂਤਾਂ ਲਈ ਵਿਸ਼ਾਲਤਾ, ਸਹਿਣਸ਼ੀਲਤਾ, ਰਵਾਦਾਰੀ, ਆਦਰ ਭਾਓ, ਮਿਲਵਰਤਨ, ਪਿਆਰ ਵਾਲਾ ਵਤੀਰਾ ਹੋਣਾ ਚਾਹੀਦਾ ਹੈ। ਸਾਨੂੰ ਆਪਣੇ ਮਜ਼ਹਬੀ ਨਿਸ਼ਚਿਆਂ ਅਤੇ ਸਿਧਾਂਤਾਂ ਨੂੰ ਹੋਰਨਾਂ ਉੱਤੇ ਜ਼ਬਰਦਸਤੀ ਠੋਸਣ ਦਾ ਕੋਈ ਹੱਕ ਨਹੀਂ ਹੈ। ਹਾਂਜੀ, ਸਾਨੂੰ ਆਪਣੇ ਮਜ਼ਹਬੀ ਨਿਸ਼ਚਿਆਂ ਅਤੇ ਸਿਧਾਂਤਾਂ ਨੂੰ ਹੋਰਨਾਂ ਉੱਤੇ ਜ਼ਬਰਦਸਤੀ ਠੋਸਣ ਦਾ ਕੋਈ ਹੱਕ ਨਹੀਂ ਹੈ। ਆਪਣੇ ਧਰਮ ਦੇ ਨਿਸ਼ਚਿਆਂ ਨੂੰ ਜ਼ਬਰਦਸਤੀ ਦੂਜਿਆਂ ਉੱਤੇ ਠੋਸਣ ਦੇ ਭਿਆਨਕ ਨਤੀਜਿਆਂ ਦੀਆਂ ਕਹਾਣੀਆਂ ਨਾਲ ਦੁਨੀਆ ਦਾ ਇਤਿਹਾਸ ਭਰਿਆ ਪਿਆ ਹੈ, ਜਿਸ ਦਾ ਸਹਿਮ ਅਜੇ ਤਾਈਂ ਸੰਸਾਰ ਦੇ ਬਾਜੂ ਮੰਡੋਲ ਵਿੱਚ ਪ੍ਰਤੀਤ ਹੁੰਦਾ ਹੈ। ਵਿੱਦਿਆ ਦੇ ਖੇਤਰ ਵਿੱਚ ਵਿਗਿਆਨ ਅਤੇ ਕਲਾ, ਸਾਇੰਸ ਅਤੇ ਆਰਟਸ ਦੋ ਮੁੱਖ ਭਾਗ ਹਨ। ਹਰ ਇੱਕ ਵਿਦਿਆਰਥੀ ਨੂੰ ਹੱਕ ਹੈ ਕਿ ਉਹ ਆਪਣੀ ਰੁਚੀ ਅਨੁਸਾਰ ਜਿਹੜਾ ਮਜ਼ਬੂਤ ਪਸੰਦ ਹੈ ਪੜ੍ਹਨ ਲਈ ਚੁਣ ਲਵੇ। ਉਸ ਨੂੰ ਇਹ ਵੀ ਹੱਕ ਹੈ ਕਿ ਜਿਸ ਸਕੂਲ ਜਾਂ ਕਾਲਜ 'ਚ ਦਾਖਲ ਹੋਣਾ ਚਾਹੁੰਦਾ ਹੈ ਦਾਖਲ ਹੋਵੇ, ਜੇਕਰ ਇੱਕ ਦੂਜੇ ਦੇ ਮਜ਼ਬੂਨਾਂ ਅਤੇ ਸਕੂਲਾਂ ਦੀ ਬਾਬਤ ਵਿਤਕਰਾ ਜਾਂ ਬੈਰ ਵਿਰੋਧ ਨਹੀਂ ਹੁੰਦਾ ਤਾਂ ਧਰਮ ਕਰਮ ਦੇ ਨਿਸ਼ਚਿਆਂ ਅਤੇ ਸਾਧਨਾ ਉੱਤੇ ਵੀ ਕੋਈ ਵਿਤਕਰਾ, ਇਤਰਾਜ਼, ਦਖਲ, ਮੁਖਾਲਪਤ, ਘਿਰਨਾ, ਤਸਵ, ਜ਼ਬਰਦਸਤੀ, ਜ਼ੁਲਮ ਨਹੀਂ ਹੋਣਾ ਚਾਹੀਦਾ। ਹਰ ਇੱਕ ਇਨਸਾਨ ਨੂੰ ਆਪਣੇ ਖਿਆਲਾਂ ਅਤੇ ਨਿਸ਼ਚਿਆਂ ਅਨੁਸਾਰ ਜੀਵਨ ਬਤੀਤ ਕਰਨ ਦਾ ਪੂਰਾ ਹੱਕ ਹੈ। ਕੁਦਰਤ ਵਿੱਚ ਭਿੰਨਤਾ, ਵਿਲੱਖਣਤਾ ਅਤੇ ਅਨੇਕਤਾ ਹੈ। ਇਹ ਭਿੰਨਤਾ ਕੁਦਰਤ ਦਾ ਅੰਗ ਅਤੇ ਸ਼ਿੰਗਾਰ ਹੈ, ਜਿਸ ਨਾਲ ਕਾਇਨਾਤ ਰੰਗ ਬਿਰੰਗੀ ਰੂਪ ਰੇਖਾਂ ਵਿੱਚ ਸਜੀ ਹੋਈ ਰੱਬੀ ਜਲਵਾ ਦਿਖਾ ਰਹੀ ਹੈ। ਕਿਤਨਾ ਸੁੰਦਰ ਹੈ ਇਹ ਦੁਨੀ ਸੁਹਾਵਾ ਬਾ, ਹਾਂਜੀ ਕਿਤਨਾ ਸੁੰਦਰ ਹੈ ਇਹ ਦੁਨੀ ਸੁਹਾਵਾ ਬਾ, ਜੋ ਕਰਤਾਰ ਦੇ ਸਾਜੇ ਬੰਨ ਸਬੰਨੇ ਫੁੱਲਾਂ ਨਾਲ ਖਿੜਿਆ ਦਿਸਦਾ ਹੈ। ਮੇਰੇ ਪ੍ਰਭ ਸਾਚੇ ਇੱਕ ਖੇਲ ਰਚਾਇਆ, ਕੋਈ ਨਾ ਕਿਸੇ ਹੀ ਜਿਹਾ ਉਪਾਇਆ। ਨਾਨਕ ਰਚਨਾ ਪ੍ਰਭ ਰਚੀ ਬਹੁਵਿਦ ਅਨਕ ਪ੍ਰਕਾਰ, ਰੰਗੀ ਰੰਗੀ ਭਾਂਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ। ਨਾਨਾ ਰੂਪ ਨਾਨਾ ਜਾ ਕੇ ਰੰਗ, ਨਾਨਾ ਭੇਖ ਕਰੇ ਇੱਕ ਰੰਗ, ਨਾਨਾ ਵਿਦ ਕੀਨੋ ਵਿਸਤਾਰ, ਪ੍ਰਭ ਅਵਿਨਾਸੀ ਇੱਕ ਅੰਕਾਰ। ਏਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕ। ਇਸ ਲਈ ਇਨਸਾਨ ਦੇ ਖਿਆਲਾਂ ਅਤੇ ਨਿਸ਼ਚਿਆਂ ਵਿੱਚ ਵੀ ਵਿਲੱਖਣਤਾ ਹੋਣੀ ਕੁਦਰਤੀ ਹੈ। ਇਸ ਕੁਦਰਤੀ ਅਸੂਲ ਅਨੁਸਾਰ ਇੱਕ ਦੂਜੇ ਦੇ ਧਾਰਮਿਕ ਖਿਆਲਾਂ, ਨਿਸ਼ਚਿਆਂ, ਸਿਧਾਂਤਾਂ ਦੀ ਨਿੰਦਿਆ ਕਰਨੀ, ਨਰਾਦਰੀ ਕਰਨੀ, ਵਾਦ ਵਿਵਾਦ ਕਰਨਾ, ਮੁਖਾਲਫਤ ਕਰਨੀ, ਲੜਾਈ ਕਰਨੀ, ਝਗੜੇ ਕਰਨੇ, ਜ਼ੁਲਮ ਕਰਨੇ ਹੀ ਮਜ਼ਬੀ ਤਸਵ ਹੈ, ਜੋ ਕੁਦਰਤੀ ਅਸੂਲਾਂ ਦੇ ਉਲਟ ਹੈ। ਸਾਰੇ ਧਰਮ ਅਤੇ ਮਜ਼ਬ ਇਨਸਾਨ ਨੂੰ ਦਇਆ, ਖਿਮਾ, ਨੇਕੀ, ਮੈਤਰੀ ਭਾਵ, ਪਿਆਰ, ਰਵਾਦਾਰੀ, ਸੇਵਾ, ਕੁਰਬਾਨੀ ਸਿਖਾਉਣ ਲਈ ਪ੍ਰਚਲਿਤ ਕੀਤੇ ਗਏ ਸਨ। ਪਰ ਅਸੀਂ ਮਜ਼ਬੀ ਤਸਵ ਕਾਰਨ ਇਹਨਾਂ ਦੈਵੀ ਗੁਣਾਂ ਨੂੰ ਭੁੱਲ ਗਏ ਹਾਂ ਅਤੇ ਇਹਨਾਂ ਦੇ ਐਨ ਉਲਟ ਵੈਰ ਵਿਰੋਧ, ਨਫ਼ਰਤ, ਤਸਵ, ਲੜਾਈ, ਝਗੜੇ, ਜ਼ੁਲਮ ਦੀ ਨੀਵੀਂ ਭਾਵਨਾ ਅਥਵਾ ਔਗਣਾਂ ਵਿੱਚ ਗਲਤਾਨ ਹੋ ਕੇ ਹੋਰਨਾਂ ਮਜ਼ਬਾਂ ਦੀ ਨਿਖੇਧੀ, ਬਦਨਾਮੀ, ਨਿੰਦਾ, ਹੇਠੀ, ਮੁਖਾਲਫਤ ਕਰਨ ਵਿੱਚ ਹੀ ਆਪਣੇ ਧਰਮ ਦੀ ਵਡਿਆਈ, ਸੇਵਾ ਅਤੇ ਉਸ ਨੂੰ ਫੈਲਾਉਣ ਦਾ ਸਾਧਨ ਸਮਝੀ ਬੈਠੇ ਹਾਂ। ਅਸੀਂ ਜਦ ਵੀ ਕਿਸੇ ਨਾਲ ਈਰਖਾ, ਦਵੈਤ, ਵੈਰ ਵਿਰੋਧ, ਤਸਵ, ਨਫ਼ਰਤ, ਨੁਕਤਾਚੀਨੀ, ਨਿੰਦਿਆ ਕਰਦੇ ਹਾਂ ਤਾਂ ਉਹਦਾ ਨੁਕਸਾਨ ਕੀ ਹੁੰਦਾ ਹੈ ਜੀ? ਸਾਡੇ ਮਨ ਨੂੰ ਘਿਰਨਾ ਦਾ ਵੱਟ ਚੜ੍ਹਦਾ ਹੈ। ਘਿਰਨਾ ਦਾ ਪ੍ਰਗਟਾਵਾ ਸਾਡੇ ਮੱਥੇ, ਅੱਖਾਂ ਅਤੇ ਚਿਹਰੇ ਉੱਤੇ ਹੁੰਦਾ ਹੈ। ਮਨ ਮਲੀਨ ਹੋ ਜਾਂਦਾ ਹੈ, ਬੁੱਧੀ ਭ੍ਰਿਸ਼ਟ ਹੋ ਜਾਂਦੀ ਹੈ, ਨਿਰਣਾ ਸ਼ਕਤੀ ਗੰਧਲੀ ਹੋ ਜਾਂਦੀ ਹੈ, ਕ੍ਰੋਧ ਦੇ ਭਾਂਬੜ ਮੱਚ ਪੈਂਦੇ ਹਨ। ਇਹ ਤਸਵ ਅਤੇ ਘਿਰਨਾ ਦੀਆਂ ਕਿਰਨਾਂ ਦੂਜੇ ਪਾਸੇ ਜਾ ਕੇ ਅਸਰ ਕਰਦੀਆਂ ਹਨ ਤਾਂ ਘਿਰਨਾ ਅਤੇ ਤਸਵ ਦੀ ਅੱਗ ਭੜਕ ਉੱਠਦੀ ਹੈ। ਦੂਜੇ ਪਾਸੇ ਦੀਆਂ ਘਿਰਨਾ ਦੀਆਂ ਕਿਰਨਾਂ ਮੁੜ ਸਾਡੇ ਕੋਲ ਵਾਪਸ ਆਉਂਦੀਆਂ ਹਨ। ਘਿਰਨਾ ਅਤੇ ਤਸਵ ਦਾ ਅਮੁੱਕ ਜ਼ਹਿਰੀਲਾ ਚੱਕਰ ਚੱਲਦਾ ਰਹਿੰਦਾ। ਇਸ ਤਰ੍ਹਾਂ ਮਜ਼ਬੀ ਤਸਵ ਅਤੇ ਘਿਰਨਾ ਦੇ ਭਾਂਬੜ ਦਿਲਾਂ ਵਿੱਚ, ਪਰਿਵਾਰਾਂ ਵਿੱਚ, ਮੁਹੱਲਿਆਂ, ਪਿੰਡਾਂ, ਸ਼ਹਿਰਾਂ, ਮੁਲਕਾਂ ਅਤੇ ਵਿਸ਼ਵ ਭਰ ਵਿੱਚ ਬਹੁਤ ਤੇਜ਼ੀ ਨਾਲ ਫੈਲ ਕੇ ਅਤਿਅੰਤ ਜਾਨ ਮਾਲ ਦੀ ਤਬਾਹੀ ਦਾ ਕਾਰਨ ਬਣਦੇ ਹਨ। ਇਹ ਤਸਵ ਅਤੇ ਘਿਰਨਾ ਦੀ ਅੱਗ ਜਦੋਂ ਮਜ਼ਬਾਂ ਅਤੇ ਧਾਰਮਿਕ ਸਥਾਨਾਂ ਨੂੰ ਲੱਗ ਜਾਵੇ ਤਾਂ ਕਿਆਮਤ ਹੀ ਵਾਪਰ ਜਾਂਦੀ ਹੈ। ਹਾਂਜੀ, ਇਹ ਤਸਵ ਅਤੇ ਘਿਰਨਾ ਦੀ ਅੱਗ ਜਦੋਂ ਮਜ਼ਬਾਂ ਅਤੇ ਧਾਰਮਿਕ ਸਥਾਨਾਂ ਨੂੰ ਲੱਗ ਜਾਵੇ ਤਾਂ ਕਿਆਮਤ ਹੀ ਵਰਤ ਜਾਂਦੀ ਹੈ। ਇਸ ਤਰ੍ਹਾਂ ਅਖੌਤੀ ਧਰਮੀਆਂ ਅਤੇ ਧਾਰਮਿਕ ਠੇਕੇਦਾਰਾਂ ਨੇ ਆਪੋ ਸਹੇੜੀ ਹੋਈ ਗਲਾਨੀ ਨਾਲ ਆਪਣੇ ਹੀ ਧਰਮ, ਮਜ਼ਬ ਅਤੇ ਦੀਨ ਨੂੰ ਮਲੀਨ, ਭ੍ਰਿਸ਼ਟਿਆ, ਪਖੰਡ, ਫੋਕਾ ਬਣਾ ਛੱਡਿਆ ਹੈ। ਤਸਵ ਦੀ ਅੱਗ ਨੇ ਧਾਰਮਿਕ ਸਥਾਨਾਂ ਅਤੇ ਸੰਸਥਾਵਾਂ ਵਿੱਚ ਵੀ ਦਵੈਤ, ਨਫ਼ਰਤ, ਈਰਖਾ, ਵੈਰ ਵਿਰੋਧ, ਹਉਮੈ, ਮੈਂ ਮੇਰੀ, ਸਵਾਰਥ, ਹਿੰਸਾ ਦੇ ਭਾਂਬੜ ਬਾਲ ਰੱਖੇ ਹਨ। ਇਹਨਾਂ ਭਾਂਬੜਾਂ ਵਿੱਚ ਧਾਰਮਿਕ ਆਗੂ ਆਪ ਵੀ ਸੜਦੇ ਹਨ ਅਤੇ ਜੋ ਨੇੜੇ ਜਾਂਦੇ ਹਨ ਉਸ ਨੂੰ ਵੀ ਸਾੜ ਰਹੇ ਹਨ। ਸਾਡੇ ਧਾਰਮਿਕ ਤਸਵ ਦਾ ਉਪਰਾ ਜਿਹਾ ਉਦਾਹਰਣ ਨਿੱਜੀ ਤਜਰਬੇ ਤੋਂ ਦਿੱਤਾ ਜਾਂਦਾ ਹੈ। ਜੋ ਗੁਰਮੁਖ ਪਿਆਰਿਆਂ ਨੂੰ ਨਿੱਜੀ ਤਜਰਬਾ ਹੋਇਆ ਉਹਦਾ ਵਰਣਨ ਕਰਦੇ ਹਨ। ਸਫ਼ਰ ਵਿੱਚ ਕੁਝ ਸਿੱਖ ਸੰਗਤਾਂ ਇਕੱਠੀਆਂ ਬੈਠੀਆਂ ਸਨ। ਉਹਨਾਂ ਵਿੱਚ ਗੁਰਬਾਣੀ ਦੇ ਕਿਸੇ ਆਸ਼ੇ 'ਤੇ ਵਿਚਾਰ ਸ਼ੁਰੂ ਹੋ ਗਈ। ਸਾਰੇ ਗੁਰਬਾਣੀ ਵਿਚਾਰ ਸੁਣ ਕੇ ਰੱਬੀ ਏਕਤਾ, ਸ਼ਰਧਾ ਭਾਵਨੀ, ਬਾਣੀ ਦੇ ਅਦਬ, ਸਿੱਖੀ ਦੇ ਪਿਆਰ, ਗੁਰੂ ਦੇ ਪ੍ਰੇਮ ਦੀ ਇੱਕ ਪਿਆਰ ਤਾਰ ਵਿੱਚ ਪਰੋਤੇ ਗਏ ਅਤੇ ਰੱਬੀ ਬਾਣੀ ਦਾ ਰਸ ਮਾਣਦੇ ਰਹੇ। ਪਰ ਜਦ ਬਖਤੇ ਨੇ ਦੱਸਿਆ ਕਿ ਉਸਨੇ ਫਲਾਣੇ ਡੇਰੇ ਤੋਂ ਇਹ ਗਿਆਨ ਸਿੱਖਿਆ ਹੈ ਤਾਂ ਬਾਕੀ ਸਾਰਿਆਂ ਦੇ ਚਿਹਰੇ ਤੋਂ ਉਹ ਚਾਓ ਰਸ ਰੰਗ ਸ਼ਰਧਾ ਭਾਵਨਾ ਪਿਆਰ ਦੀ ਝਲਕ ਉੱਡ ਗਈ ਅਤੇ ਉਹਨਾਂ ਵਿੱਚ ਜਿਹੜੀ ਪਿਆਰ ਦੀ ਤਾਰ ਬਣੀ ਸੀ ਉਹ ਫੌਰਨ ਟੁੱਟ ਗਈ। ਉਹਨਾਂ ਦੀ ਸ਼ਰਧਾ ਅਤੇ ਚਾਓ ਰੁੱਖੇਪਨ ਵਿੱਚ ਬਦਲ ਗਿਆ। ਇਸ ਦਾ ਕਾਰਨ ਇਹ ਸੀ ਕਿ ਉਹ ਆਪੋ ਆਪਣੀ ਸੰਪਰਦਾ ਨੂੰ ਹੀ ਸਰਵੋਤਮ ਸਮਝੀ ਬੈਠੇ ਸਨ। ਹਾਂਜੀ, ਇਹਦਾ ਕਾਰਨ ਕੀ ਸੀ ਕਿ ਉਹ ਆਪੋ ਆਪਣੀ ਸੰਪਰਦਾ ਨੂੰ ਹੀ ਸਰਵੋਤਮ ਸਮਝੀ ਬੈਠੇ ਸਨ। ਦੂਸਰੀ ਕਿਸੇ ਸੰਪਰਦਾ ਦੀ ਵਡਿਆਈ ਉਸ ਹਾਰ ਨਾ ਸਕੇ। ਅਸਲ ਵਿੱਚ ਉਹ ਮੂਲ ਛੋੜ ਡਾਲੀ ਲੱਗੇ ਵਾਲੀ ਧਾਰਮਿਕ ਅਵਸਥਾ ਵਿੱਚ ਵਿਚਰਦੇ ਸਨ। ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਵਕਤਾ ਦੂਜੇ ਫਿਰਕੇ ਨਾਲ ਸੰਬੰਧ ਰੱਖਦਾ ਹੈ ਤਾਂ ਉਹ ਆਪਸ ਵਿੱਚ ਇੱਕ ਦੂਜੇ ਲਈ ਪਰਾਏ ਬਣ ਗਏ। ਇਸ ਤਰ੍ਹਾਂ ਅਸੀਂ ਦੂਸਰੇ ਫਿਰਕਿਆਂ ਅਤੇ ਧਰਮਾਂ ਦੇ ਲਿਬਾਸ ਨੂੰ ਦੇਖਦੇ ਹੀ ਨਫ਼ਰਤ ਨਾਲ ਭਰ ਜਾਂਦੇ ਹਾਂ ਅਤੇ ਫਿਰ ਉਹਨਾਂ ਦੀ ਨਿੰਦਿਆ ਕਰਨੀ ਸ਼ੁਰੂ ਕਰ ਦਿੰਦੇ ਹਾਂ। ਇਸ ਤਰ੍ਹਾਂ ਸਾਡੇ ਮਨਾਂ ਅੰਦਰ ਤੁਸਬ ਦੀ ਅਗਨੀ ਭੜਕ ਉੱਠਦੀ ਹੈ। ਜਿਹਾ ਕਿ ਜਬ ਤਾਰੇ ਕੋ ਬੈਰੀ ਮੀਤ ਤਬ ਲਗ ਨਿਸ਼ਚਲ ਨਾ ਹੀ ਚੀਤ, ਜਿਸ ਅੰਦਰ ਤਾਤ ਪਰਾਈ ਹੋਵੇ ਤਿਸ ਦਾ ਕਦੇ ਨਾ ਹੋਵੇ ਭਲਾ। ਪਰਕਾ ਬੁਰਾ ਨਾ ਰੱਖੋ ਚੀਤ, ਤੁਮਕੋ ਦੁੱਖ ਨਹੀਂ ਪਾਈ ਮੀਤ, ਛਾੜ ਵਿਡਾਣੀ ਤਾਤ ਮੂੜੇ ਇਹਾਂ ਬਸਣਾ ਰਾਤ ਮੂੜੇ। ਪਿਆਰ ਤੋਂ ਪਿਆਰ ਉਪਜਦਾ ਹੈ ਅਤੇ ਨਫ਼ਰਤ ਤੋਂ ਨਫ਼ਰਤ ਉਪਜਦੀ ਹੈ। ਲਵ ਬਿਗੇਟਸ ਲਵ, ਹੇਟ ਬਿਗੇਟਸ ਹੇਟ, ਇਹ ਕੁਦਰਤੀ ਅਸੂਲ ਅਟਲ ਹਨ। ਜਿਹਾ ਬੀਜੈ ਸੋ ਲੁਣੈ, ਕਰਮਾ ਸੰਦੜਾ ਖੇਤ, ਐ ਯੂ ਸੋ ਸੋ ਸ਼ੈਲ ਯੂ ਰੀਪ। ਇਸ ਲਈ ਤੁਸਬ ਅਤੇ ਨਫ਼ਰਤ ਉਪਜਣੀ ਲਾਜ਼ਮੀ ਹੈ। ਸਾਡੇ ਖਿਆਲ ਦੋ ਧਾਰੀ ਤਲਵਾਰ ਦੀ ਨਿਆਈ ਹਨ। ਹਾਂਜੀ, ਸਾਡੇ ਖਿਆਲ ਦੋ ਧਾਰੀ ਤਲਵਾਰ ਦੀ ਨਿਆਈ ਹਨ। ਚੰਗੇ ਜਾਂ ਮਾੜੇ, ਅਸਾਰੂ ਜਾਂ ਟਾਹੂ, ਪਿਆਰ ਜਾਂ ਨਫ਼ਰਤ, ਰਵਾਦਾਰੀ ਜਾਂ ਤੁਸਬ, ਸਹਿਣਸ਼ੀਲਤਾ ਜਾਂ ਮੁਕਾਬਲਾ। ਪਰ ਅਸੀਂ ਆਪਣੀ ਅਗਿਆਨਤਾ ਵਿੱਚ ਦੈਵੀ ਗੁਣਾਂ ਨੂੰ ਭੁੱਲ ਕੇ ਰਾਕਸ਼ੀ ਔਗੁਣ ਤਾਰ ਲਏ ਹਨ। ਇਸ ਤਰ੍ਹਾਂ ਸਾਰੀ ਦੁਨੀਆ ਵਿੱਚ ਤੁਸਬ ਦੇ ਭਾਂਬੜ ਮੱਚ ਰਹੇ ਹਨ ਅਤੇ ਦੁਖੀ ਹੋਈ ਜਨਤਾ ਤਰਾ ਤਰਾ ਕਰ ਰਹੀ ਹੈ। ਅਤਿਅੰਤ ਦੁੱਖ ਵਾਲੀ ਗੱਲ ਤਾਂ ਇਹ ਹੈ ਕਿ ਇਹ ਸਭ ਕੁਝ ਨਫ਼ਰਤ, ਈਰਖਾ, ਬੈਰ ਬਿਰੋ, ਲੜਾਈਆਂ, ਜਹਾਦ, ਧਰਮ ਯੁੱਧ, ਅਕੈਤ ਸੀਹੇ, ਅਸਹਿ ਜ਼ੁਲਮ, ਮਜ਼ਹਬ ਤੁਸਬ ਦੇ ਜ਼ਹਿਰੀਲੇ ਜੋਸ਼ ਵਿੱਚ ਧਰਮ ਦੇ ਨਾਂ 'ਤੇ ਹੀ ਕੀਤੇ ਜਾਂਦੇ ਹਨ। ਆਮ ਜਨਤਾ ਤਾਂ ਭੋਲੀ ਭਾਲੀ, ਸੋਝੀਹੀਨ ਅਤੇ ਪਿੱਛੇ ਲੱਗ ਹੁੰਦੀ ਹੈ, ਪਰ ਇਹਨਾਂ ਦੇ ਮਾਨਸਿਕ ਜੋਸ਼ ਨੂੰ ਮਜ਼ਹਬੀ ਤੁਸਬ ਦਾ ਲਾਂਬੂ ਲਾ ਕੇ ਭੜਕਾਉਣ ਵਾਲੇ ਅੰਧ ਵਿਸ਼ਵਾਸੀ ਧਾਰਮਿਕ ਆਗੂ, ਸਵਾਰਥੀ ਸਿਆਸੀ ਲੀਡਰ, ਪੱਖਪਾਤੀ ਪੱਤਰਕਾਰ ਹੀ ਹੁੰਦੇ ਹਨ, ਜੋ ਕਿ ਤੁਸਬ ਦੇ ਭਾਂਬੜਾਂ ਵਿੱਚ ਭੋਲੀ ਭਾਲੀ ਲੁਕਾਈ ਨੂੰ ਧਕੇਲ ਕੇ ਆਪਣਾ ਸਵਾਰਥ ਪੂਰਾ ਕਰਦੇ ਹਨ ਅਤੇ ਆਪ ਪਿੱਛੇ ਹਟ ਕੇ ਤਮਾਸ਼ਾ ਦੇਖਦੇ ਹਨ। ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਅਨੇਕਾਂ ਧਰਮਾਂ, ਧਰਮ ਪ੍ਰਚਾਰ, ਉਚੇਰੀ ਵਿੱਦਿਆ, ਵਿਗਿਆਨ, ਆਧੁਨਿਕ ਸੱਭਿਅਤਾ, ਸਮਾਜਵਾਦ ਦੀ ਅਤਿਅੰਤ ਤਰੱਕੀ ਦੇ ਅਤੇ ਪ੍ਰਫੁੱਲਤਾ ਦੇ ਹੁੰਦਿਆਂ ਹੋਇਆਂ ਵੀ ਮੌਜਬੀ ਤੁਸਬ ਦੇ ਭਾਂਬੜ ਕੱਟਣ ਦੀ ਬਜਾਏ ਵੱਧਦੇ ਜਾ ਰਹੇ ਹਾਂ। ਇਸ ਦਾ ਮੁੱਢਲਾ ਕਾਰਨ ਇਹ ਹੈ ਕਿ ਅਸੀਂ ਗੁਰਬਾਣੀ ਦੇ ਹੇਠਲੇ ਉਪਦੇਸ਼ਾਂ ਤੋਂ ਅਵੇਸਲੇ ਅਤੇ ਬੇਮੁੱਖ ਹੋ ਗਏ ਹਾਂ। ਜਿੱਤ ਕੀਤਾ ਪਾਈਏ ਆਪਣਾ, ਸਾ ਘਾਲ ਬੁਰੀ ਕਿਉਂ ਘਾਲੀ ਹੈ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰਜਨਾ, ਜਿਹਾ ਬੀਜੈ ਸੋ ਲੁਣੈ, ਕਰਮਾ ਸਦੜਾ ਖੇਤ, ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ। ਇਸ ਦੀਰਘ ਅਤੇ ਭਿਆਨਕ ਅਗਿਆਨਤਾ ਨੂੰ ਦੂਰ ਕਰਨ ਲਈ ਅਤੇ ਮਜ਼ਹਬੀ ਤੁਸਬ ਦੇ ਮਾਰੂ ਜ਼ਹਿਰ ਜਾਂ ਤਪਦੇ ਭਾਂਬੜ ਤੋਂ ਬਚਣ ਲਈ ਗੁਰਬਾਣੀ ਵਿੱਚ ਇੱਕੋ ਇੱਕ ਸਾਧਨ ਹੈ। ਹਾਂਜੀ, ਕਿਹੜਾ ਇਹਦਾ ਇਲਾਜ ਹੈ, ਕੀ ਸਾਧਨ ਹੈ? ਹਰ ਨਾਮ ਹੀ ਦੱਸਿਆ ਗਿਆ ਹੈ। ਸਰਵ ਧਰਮ ਹੈ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ, ਮਨ ਮੇਰੇ ਗਉ ਹਰ ਨਾਮ ਕਾ ਉਲਾ, ਤੁਝੇ ਨਾ ਲਾਗੇ ਤਾਤਾ ਚੋਲਾ, ਆਤਿਸ਼ ਦੁਨੀਆ ਖੁਨਕ ਨਾਮ ਖਦਾਇਆ, ਕਲ ਤਾਤੀ ਠੰਡਾ ਹਰ ਨਾਉ, ਮਿਟ ਗਏ ਬੈਰ ਭਏ ਸਭ ਰੇਨ, ਅੰਮ੍ਰਿਤ ਨਾਮ ਸਾਧ ਸੰਗ ਲੈਣ, ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਹ ਸੰਗਤ ਮੋਹਿ ਪਾਈ, ਹਰਾਓ ਨਾ ਕੋ ਬੈਰੀ ਨਹੀਂ ਬਿਗਾਨਾ, ਸਗਲ ਸੰਗ ਹਮ ਕੋ ਬਣ ਆਈ। ਸੰਸਾਰ ਦੇ ਸਾਰੇ ਧਰਮ ਇਹ ਦ੍ਰਿੜ ਕਰਾਉਂਦੇ ਹਨ ਕਿ ਰੱਬ ਇੱਕ ਹੈ। ਉਸਦੇ ਸੰਤਾਂ ਭਗਤਾਂ ਮਹਾਂਪੁਰਖਾਂ ਦਾ ਆਦਰ ਪਾਓ ਅਤੇ ਸੇਵਾ ਕਰਨੀ ਲੋੜੀਂਦੀ ਹੈ। ਹਾਂਜੀ, ਸੰਸਾਰ ਦੇ ਸਾਰੇ ਧਰਮ ਇਹ ਦ੍ਰਿੜ ਕਰਾਉਂਦੇ ਹਨ ਕਿ ਰੱਬ ਇੱਕ ਹੈ, ਉਸਦੇ ਸੰਤਾਂ ਭਗਤਾਂ ਮਹਾਂਪੁਰਖਾਂ ਦਾ ਆਦਰ ਪਾਓ ਅਤੇ ਸੇਵਾ ਕਰਨੀ ਲੋੜੀਂਦੀ ਹੈ ਅਤੇ ਉਸ ਦੀ ਖਲਕਤ ਨਾਲ ਮੈਤਰੀ ਭਾਵਨਾ ਰਹਿਣਾ ਚਾਹੀਦਾ ਹੈ। ਪਰ ਮਜ਼੍ਹਬੀ ਤਸਵ ਦੇ ਪਾਗਲਪਣ ਵਿੱਚ ਆਪ ਨਾ ਦੇਹ ਚੁਰੂ ਪਰ ਪਾਣੀ ਅਤੇ ਨਿੰਦਾ ਜੇ ਗੰਗਾ ਆਣੀ ਅਨੁਸਾਰ ਮਹਾਂਪੁਰਖਾਂ ਅਤੇ ਨਿਰਦੋਸ਼ ਲਕਾਈ ਦੀ ਸ਼ਰੇਆਮ ਅੰਨੇ ਜੋਸ਼ ਵਿੱਚ ਨਿੰਦਾ ਕੀਤੀ ਜਾਂਦੀ ਹੈ। ਐਸੇ ਨਿੰਦਕਾਂ ਦੀ ਨਿਖੇਧੀ ਕਰਨ ਦਾ ਵੀ ਕਿਸੇ ਨੂੰ ਹੌਸਲਾ ਨਹੀਂ ਪੈਂਦਾ। ਐਸੇ ਤਸਵੀ ਦੀਵਾਨਿਆਂ ਨੂੰ ਗੁਰਬਾਣੀ ਵਿੱਚ ਇਉਂ ਤਾੜਨਾ ਕੀਤੀ ਗਈ ਹੈ, ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ, ਸੰਤਾਂ ਦੁੱਖ ਪਾਏ ਅਤੇ ਦੁਖੀ, ਸੁੱਖ ਪਾਏ ਸਾਧਨ ਕੇ ਸੁਖੀ, ਜੋ ਜੋ ਤੇਰੇ ਭਗਤ ਦਿਖਾਏ ਉਹ ਤਤਕਾਲ ਤੋਂ ਮਾਰਾਂ, ਗੁਰਮੁਖ ਸਿਉਂ ਮਨਮੁਖ ਅੜੈ ਡੁੱਬੇ ਹੱਕ ਨਿਆਏ। ਕਿਸੇ ਧਰਮ ਜਾਂ ਮਜ਼ਹਬ ਦੇ ਪੈਰੋਕਾਰਾਂ ਨੂੰ ਜਦੋਂ ਤਸਵ ਦੀ ਰੰਗਤ ਜਾਂ ਪਾਣ ਚੜ੍ਹ ਜਾਵੇ ਤਾਂ ਧਾਰਮਿਕ ਗੁਣਾਂ ਦੇ ਐਨ ਉਲਟ ਮਜ਼ਹਬੀ ਤਸਵ ਦੇ ਜ਼ਹਿਰ ਦੁਆਰਾ ਵੈ ਵਿਰੋਧ, ਨਫ਼ਰਤ, ਲੜਾਈ, ਈਰਖਾ, ਕ੍ਰੋਧ, ਕੱਟੜਤਾ, ਦਵੈਤ, ਹੰਕਾਰ, ਸਾੜਾ, ਜਬਰ, ਖੂਨ ਖਰਾਬਾ, ਜ਼ੁਲਮ, ਧਰਮ ਦੀ ਨਿੰਦਾ ਆਦਿ ਰਾਕਸ਼ੀ ਔਗੁਣ ਸਮੁੱਚੇ ਜਗਤ ਵਿੱਚ ਪ੍ਰਵੇਸ਼ ਕਰ ਜਾਂਦੇ ਹਨ, ਜਿਸ ਨਾਲ ਸੰਸਾਰ ਵਿੱਚ ਮਾਇਕੀ ਅੱਗ ਦੇ ਪਾਂਬੜ ਸਭ ਨੂੰ ਆਪਣੀ ਲਪੇਟ ਵਿੱਚ ਲੈ ਲੈਂਦੇ ਹਨ। ਅਜਿਹੀ ਸਥਿਤੀ ਵਿੱਚ ਕੋਈ ਬਿਰਲਾ ਸੁਭਾਗਾ ਹੀ ਪ੍ਰਭੂ ਮੇਰ ਸਦਕਾ ਮਜ਼੍ਹਬੀ ਤਸਵ ਦੇ ਸੇਕ ਤੋਂ ਬਚਦਾ ਹੈ। ਦਾਵਾ ਅਗਨ ਬਹੁਤ ਤਿਣ ਜਾਣ ਲਏ, ਦਾਵਾ ਅਗਨ ਬਹੁਤ ਤਿਣ ਜਾ ਲਏ, ਕੋਈ ਹਰਿਆ ਬੂਟ ਰਿਹਾ ਉਹਦੀ। ਜਦ ਗੁਆਂਢੀਆਂ ਜਾਂ ਪਰਦੇਸੀਆਂ ਦੀ ਰਹਿਣੀ ਬਹਿਣੀ, ਬੋਲੀ ਅਤੇ ਰਸਮੋ ਰਿਵਾਜ 'ਤੇ ਸਾਨੂੰ ਕੋਈ ਇਤਰਾਜ਼ ਨਹੀਂ ਹੁੰਦਾ। ਹਾਂਜੀ, ਜਦ ਗੁਆਂਢੀਆਂ ਜਾਂ ਪਰਦੇਸੀਆਂ ਦੀ ਰਹਿਣੀ ਬਹਿਣੀ, ਬੋਲੀ ਅਤੇ ਰਸਮੋ ਰਿਵਾਜ 'ਤੇ ਸਾਨੂੰ ਕੋਈ ਇਤਰਾਜ਼ ਨਹੀਂ ਹੁੰਦਾ ਤਾਂ ਉਹਨਾਂ ਦੇ ਧਰਮ ਅਤੇ ਧਾਰਮਿਕ ਕਰਮ ਕਿਰਿਆ ਪ੍ਰਤੀ ਵੀ ਫਿਰ ਸਾਡੇ ਅੰਦਰ ਸਹਿਣਸ਼ੀਲਤਾ ਅਤੇ ਵਿਸ਼ਾਲਤਾ ਜ਼ਰੂਰ ਹੋਣੀ ਚਾਹੀਦੀ ਹੈ। ਸਹਿਣਸ਼ੀਲਤਾ ਧਾਰਮਿਕ ਗੁਣ ਹੈ। ਸਹਿਣਸ਼ੀਲਤਾ ਤੋਂ ਬਗੈਰ ਬਾਹਰਲੇ ਮਾਇਕੀ ਅਸਰ ਦੁਆਰਾ ਸਾਡੀ ਹਉਮੈ ਜੋਸ਼ ਵਿੱਚ ਆ ਜਾਂਦੀ ਹੈ ਅਤੇ ਵੈਰ ਵਿਰੋਧ ਦਾ ਕਾਰਨ ਬਣਦੀ ਹੈ। ਜਦ ਹਰ ਇੱਕ ਇਨਸਾਨ ਨੂੰ ਆਪੋ ਆਪਣੀਆਂ ਰੀਝਾਂ, ਸਵਾਦ ਅਤੇ ਖਿਆਲਾਂ ਅਨੁਸਾਰ ਖਾਣ ਪੀਣ, ਪਹਿਨਣ, ਕੰਮ ਕਰਨ, ਆਰਾਮ ਜਾਂ ਮਨੋਰੰਜਨ ਦੀ ਆਜ਼ਾਦੀ ਹੈ ਤਾਂ ਹਰ ਇੱਕ ਨੂੰ ਆਪਣੇ ਨਿਸ਼ਚਿਆਂ ਅਨੁਸਾਰ ਧਰਮ ਦੀ ਮਨੌਤ ਅਤੇ ਕਮਾਈ ਕਰਨ ਦਾ ਵੀ ਪੂਰੀ ਆਜ਼ਾਦੀ ਹੋਣੀ ਚਾਹੀਦੀ ਹੈ। ਧਰਮ ਹਰ ਇੱਕ ਮਨੁੱਖ ਦਾ ਨਿੱਜੀ ਹੱਕ ਹੈ। ਹਾਂਜੀ, ਧਰਮ ਹਰ ਇੱਕ ਮਨੁੱਖ ਦਾ ਨਿੱਜੀ ਹੱਕ ਹੈ ਜਿਸ ਵਿੱਚ ਇੱਕ ਦੂਜੇ ਨੂੰ ਦਖਲ ਦੇਣ ਦਾ ਕੋਈ ਹੱਕ ਨਹੀਂ। ਜੇ ਦੂਜੇ 'ਤੇ ਧਰਮ ਵਿੱਚ ਦਖਲ ਦੇਣਾ ਨਜਾਇਜ਼ ਹੈ ਤਾਂ ਮੁਖਾਲਫਤ ਕਰਮੀ ਜਾਂ ਈਰਖਾ, ਦਵੈਤ, ਵੈਰ ਵਿਰੋਧ ਕਰਨਾ ਅਧਿਆਤਮਿਕ ਪਾਪ ਹੈ। ਪਰਮਾਤਮਾ ਸਾਡੇ ਸਾਰੇ ਔਗੁਣ ਦੇਖਦਾ ਅਤੇ ਜਾਣਦਾ ਹੋਇਆ ਵੀ ਸਾਨੂੰ ਪਾਲਦਾ, ਪਿਆਰਦਾ ਅਤੇ ਸਾਰ ਸੰਭਾਲਦਾ ਹੈ। ਦੀਨ ਦਿਆਲ ਦਇਆ ਨਿਤ ਦੋਖਨ ਦੇਖਤ ਹੈ ਪਰ ਦੇਤ ਨਾ ਹਾਰੈ, ਰੋਜੀ ਹੀ ਰਾਜ ਬਿਲੋਕਤ ਰਾਜਕ, ਰੋਖ ਰਹਾਨ ਕੀ ਰੋਜੀ ਨਾ ਟਾਰੈ। ਇਸ ਤਰ੍ਹਾਂ ਧਰਮ ਵੀ ਸਾਨੂੰ ਦੇਖ ਕੇ ਅਣਡਿੱਠ ਅਤੇ ਸੁਣ ਕੇ ਅਣਸੁਣਾ ਕਰਨ ਲਈ ਪ੍ਰੇਰਨਾ ਦਿੰਦਾ ਹੈ। ਫਰੀਦਾ, ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ, ਦੇਹੀ ਰੋਗ ਨਾ ਲੱਗਈ, ਪੱਲੇ ਸਭ ਕੁਛ ਪਾਏ। ਇਸ ਲਈ ਲੋਕਾਂ ਦੇ ਔਗੁਣ ਚਿਤਾਰਨੇ ਜਾਂ ਨਿੰਦਿਆ ਨਫ਼ਰਤ ਕਰਨੀ ਧਰਮ ਦੇ ਉਲਟ ਹੈ। ਨਿੰਦਾ ਭਲੀ ਕਿਸੇ ਕੀ ਨਾਹੀਂ, ਮਨਮੁਖ ਮੁਗਦ ਕਰਨ, ਅਣਹੋਂਦਾ ਅਜਗਰ ਭਾਰ ਉਠਾਏ, ਨਿੰਦਕ ਅਗਨੀ ਮਾਹੇ ਜਲਾਵੇ। ਰੋਸ ਨਾ ਕਾਹੂ ਸੰਗ ਕਰੋ, ਆਪਣ ਆ ਵਿਚਾਰ, ਹੋਏ ਨਿਵਾਣਾ ਜਗ ਰਹੋ, ਨਾਨਕ ਨਦਰੀ ਪਾਰ। ਪਰਕਾ ਬੁਰਾ ਨਾ ਰਾਖੋ ਚੀਤ, ਤੁਮਕੋ ਦੁੱਖ ਨਹੀਂ ਭਾਈ ਮੀਤ, ਖਿੱਚੋ ਤਾਣ ਬਿਗੁਚੀਐ, ਇੱਕ ਸਿਉਂ ਲਿਵ ਲਾਏ। ਬਾਬਾ ਵੈਰ ਨਾ ਕਰੀਏ ਕਾਹੂ, ਘੱਟ ਘੱਟ ਅੰਤਰ ਬ੍ਰਹਮ ਸਮਾਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।